ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵਾਹਿਗੁਰੂ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿ ਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੂਰਾ ਸੋ ਪਹਿਚਾਨੀ ਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਬੇਸਮਾਰ ਅਥਾਹ ਅਗਣਤ ਅਤੋਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਮੁਜੱਸਮਾ ਇਆਬੇ ਹਯਾਤ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਪਾਵਨ ਪਵਿੱਤਰ ਉੱਚੀ ਸੁੱਚੀ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾ ਅੰਦਰ ਹਾਜ਼ਰੀ ਭਰਨ ਲਈ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ, ਆਓ ਸਮਾਂ ਹੈ ਗੁਰਮਤ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਰਬੰਸਦਾਰਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪੰਜਾ ਸਾਹਿਬ ਦੇ ਸਾਕੇ ਦੀ ਗੱਲ ਕਰਾਂਗੇ। ਸਿੱਖ ਕੌਮ ਉਹ ਕੌਮ ਹੈ ਜੋ ਕਿਸੇ ਰਾਜਸੀ ਸੱਤਾ ਦੀ ਸਹਾਇਤਾ ਲੈ ਕੇ ਵਧੀ ਫੁੱਲੀ ਨਹੀਂ ਹੈ, ਜਿਵੇਂ ਕਿ ਬਾਕੀ ਕਈ ਧਰਮ ਐਸੇ ਆ ਜਿਨ੍ਹਾਂ ਨੇ ਰਾਜਸੀ ਸੱਤਾ ਦੀ ਸਹਾਇਤਾ ਲਈ, ਉਹ ਰਾਜਸੀ ਸੱਤਾ ਦੀ ਛਾਤਰੀ ਦੇ ਹੇਠ ਹੀ ਵਧੇ ਫੁੱਲੇ ਨੇ। ਅੰਗਰੇਜ਼ਾਂ ਦਾ ਰਾਜ 1/3 ਧਰਤੀ ਦੇ ਹਿੱਸੇ ਤੇ ਰਿਹਾ, ਤਾਂ ਕਰਕੇ 1/3 ਹਿੱਸੇ ਧਰਤੀ ਤੇ ਅੱਜ ਈਸਾਈ ਧਰਮ ਫੈਲਿਆ ਹੋਇਆ। ਫਿਰ ਹਿੰਦੂ ਧਰਮ ਦੀ ਗੱਲ ਕਰੀਏ, ਹਿੰਦੂ ਰਾਜਿਆਂ ਨੇ ਆਪੋ ਆਪਣੀ ਸੋਚ ਦੇ ਅਨੁਸਾਰ ਆਪਣੇ ਧਰਮ ਨੂੰ ਬਹੁਤ ਫੈਲਾਇਆ। ਇਸਲਾਮ ਦੀ ਗੱਲ ਕਰੀਏ, ਜਦੋਂ ਵੀ ਮੁਗਲ ਲੋਕ ਹਿੰਦੁਸਤਾਨ 'ਤੇ ਚੜ੍ਹ ਕੇ ਆਏ ਉਹਨਾਂ ਨੇ ਵੀ ਤਲਵਾਰ ਦੇ ਜ਼ੋਰ ਨਾਲ ਆਪਣੇ ਧਰਮ ਨੂੰ ਫੈਲਾਉਣਾ ਚਾਹਿਆ। ਕੁਤਬਦੀਨ ਐਬ ਵਰਗੇ, ਮੁਹੰਮਦ ਗਜਨਵੀ, ਔਰੰਗਜ਼ੇਬ ਵਰਗੇ, ਇਹਨਾਂ ਨੇ ਤਲਵਾਰ ਚੁੱਕੀ ਕਾਹਦੇ ਲਈ? ਤਹੱਈਆ ਕਿਉਂ ਕੀਤਾ ਸੀ ਨਾ ਕਿ ਅਸੀਂ ਇਸਲਾਮ ਨੂੰ ਫੈਲਾ ਦਈਏ, ਹਿੰਦੁਸਤਾਨ ਵਿੱਚ ਸਿਰਫ ਇੱਕ ਧਰਮ ਹੋਵੇ ਉਹ ਇਸਲਾਮ। ਇੱਕ ਦੀ ਗੱਲ ਚੱਲੇ ਹਜ਼ਰਤ ਮੁਹੰਮਦ ਸਾਹਿਬ ਦੀ, ਇੱਕ ਗ੍ਰੰਥ ਹੋਵੇ ਕੁਰਾਨ ਸ਼ਰੀਫ, ਇੱਕ ਝੰਡਾ ਹੋਵੇ ਹੈਦਰੀ ਝੰਡਾ। ਫਿਰ ਬੁੱਧ ਮਤ ਵੱਲ ਵੇਖੋ, ਜਿਹੜਾ ਅਸ਼ੋਕ ਸਮਰਾਟ ਸੀ ਨਾ, ਇਹਨੇ ਬੁੱਧ ਧਰਮ ਨੂੰ ਜਦੋਂ ਧਾਰਨ ਕੀਤਾ, ਇਹਨੇ ਸ਼ਸਤਰ ਸੁੱਟਦੇ ਸੀ, ਹਥਿਆਰ ਸੁੱਟਦੇ ਸੀ। ਇੱਥੋਂ ਹਿੰਦੁਸਤਾਨ ਗੁਲਾਮ ਹੋਇਆ ਸੀ, ਕਿਉਂਕਿ ਬੁੱਧ ਧਰਮ ਦਾ ਨਾਰਾ ਹੈ ਅਹਿੰਸਾ ਪਰਮੋ ਧਰਮ। ਇਹਨੇ ਆਪ ਜਿੱਥੇ ਬੁੱਧ ਧਰਮ ਦਾ ਪ੍ਰਚਾਰ ਕੀਤਾ, ਈਵਨ ਇਹਦੇ ਬੱਚੇ, ਇਹਦਾ ਬੇਟਾ ਵੀ, ਇਹਦੀ ਬੇਟੀ ਵੀ, ਉਹ ਵਿਦੇਸ਼ਾਂ ਤੱਕ ਬੁੱਧ ਧਰਮ ਦਾ ਪ੍ਰਚਾਰ ਕਰਨ ਵਾਸਤੇ ਪਹੁੰਚੇ। ਪਰ ਜਿਹੜਾ ਸਿੱਖ ਧਰਮ ਹੈ ਨਾ, ਇਹਨੇ ਕਿਸੇ ਰਾਜੇ ਦੀ ਸਹਾਇਤਾ ਨਹੀਂ ਲਈ, ਉਹ ਤੇ ਆਸ ਨਹੀਂ ਰੱਖੀ ਇਹਨੇ। ਕਿਉਂ? ਕਿਉਂਕਿ ਸਿੱਖ ਰਾਜਾ ਮੰਨਦਾ ਪਰਮਾਤਮਾ ਨੂੰ, ਤਮਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬਨ ਬਾਜਾ। ਇਹ ਦੁਨੀਆਂ ਦੇ ਕਿਸੇ ਬੰਦੇ 'ਤੇ ਤਾਂ ਆਸ ਹੀ ਨਹੀਂ ਰੱਖਦਾ, ਇਹ ਤਾਂ ਹਰ ਰੋਜ਼ ਸਬਕ ਪੜ੍ਹਦਾ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਣ ਕੋ ਇੱਕ ਹੈ ਭਗਵਾਨ। ਤਾਂ ਸਾਡੀ ਟੇਕ ਪਰਮਾਤਮਾ 'ਤੇ ਹੈ। ਸਿੱਖ ਕੌਮ ਉਹ ਵਿਲੱਖਣ ਕੌਮ ਹੈ ਕਿ ਸਭ ਤੋਂ ਜ਼ਿਆਦਾ ਸਾਕੇ, ਕੁਰਬਾਨੀਆਂ, ਸ਼ਹਾਦਤਾਂ ਸਾਡੇ ਧਰਮ ਵਿੱਚ ਹੋਈਆਂ, ਮੋਰਚੇ ਸਾਡੇ ਧਰਮ ਵਿੱਚ ਲੱਗੇ। ਇਹਦਾ ਕਾਰਨ ਕੀ ਹੈ? ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ। ਇਸ ਘਰ ਦੇ ਦਰਵਾਜ਼ੇ ਹਰ ਵਕਤ ਸਾਰਿਆਂ ਲਈ ਖੁੱਲ੍ਹੇ ਨੇ, ਨਾ ਸੰਗਤ ਵਿੱਚ, ਨਾ ਪੰਗਤ ਵਿੱਚ, ਨਾ ਸਿਧਾਂਤਾਂ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ। ਜੇ ਸਿੱਖ ਨੂੰ ਅਧਿਕਾਰ ਹੈ ਗੁਰੂ ਕੀ ਬਾਣੀ ਪੜ੍ਹਨ, ਤਾਂ ਇੱਕ ਹਿੰਦੂ ਵੀ ਬਾਣੀ ਪੜ੍ਹ ਸਕਦਾ ਹੈ, ਮੁਸਲਮਾਨ ਵੀ ਪੜ੍ਹ ਸਕਦਾ ਹੈ। ਇੱਥੇ ਕੋਈ ਮਰਜ਼ੀ ਆਵੇ, ਸਿੱਖ ਆਵੇ, ਹਿੰਦੂ, ਜੈਨੀ, ਬੋਧੀ, ਈਸਾਈ, ਮੁਸਲਮਾਨ, ਕਿਸੇ ਨੂੰ ਵਰਜਿਆ ਨਹੀਂ ਜਾਂਦਾ। ਗੁਰੂ ਕੇ ਲੰਗਰਾਂ ਵਿੱਚ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ। ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਰਾ ਜੀਓ। ਫਿਰ ਇਹ ਜਿਹੜਾ ਘਰ ਹੈ ਨਾ, ਇੱਕੋ ਇੱਕ ਧਰਮ ਹੈ ਦੁਨੀਆਂ 'ਚ ਜਿਹੜਾ ਸਾਰਿਆਂ ਦਾ ਭਲਾ ਲੋਚਦਾ, ਸਾਰਿਆਂ ਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਇਹ ਘਰ ਵਿੱਚ ਇੰਨੇ ਸਾਕੇ, ਘੱਲੂਘਾਰੇ, ਕੁਰਬਾਨੀਆਂ, ਸ਼ਹਾਦਤਾਂ ਕਿਉਂ ਹੋਈਆਂ? ਜਿਹੜਾ ਸਿੱਖ ਹੈ ਇਹ ਸੱਚ ਨੂੰ ਮੰਨਦਾ ਤੇ ਸੱਚ ਦੇ ਰਸਤੇ ਤੇ ਤੁਰਦਾ, ਮੌਕੇ ਦਾ ਸੱਚ ਬੋਲਦਾ। ਫਿਰ ਸਿੱਖ ਉਹ ਹੈ ਜਿਹੜਾ ਅਣਖ ਵਿੱਚ, ਉੱਚੀ ਸੁੱਚੀ ਜ਼ਮੀਰ ਵਿੱਚ ਜੀਵਨ ਜਿਉਂਦਾ। ਸਿੱਖ ਉਹ ਹੈ ਜਿਹੜਾ ਨਾ ਕਿਸੇ ਤੋਂ ਭੈ ਲੈਂਦਾ ਤੇ ਨਾ ਕਿਸੇ ਨੂੰ ਭੈ ਦਿੰਦਾ। ਇਹ ਕੁਝ ਕਾਰਨ ਨੇ। ਸਿੱਖ ਉਹ ਹੈ ਜਿਹੜਾ ਗੁਰਧਾਮਾਂ ਨੂੰ, ਭਾਵ ਕੇ ਗੁਰਦੁਆਰਿਆਂ ਨੂੰ, ਗੁਰਮਰਿਆਦਾ ਨੂੰ ਤੇ ਗੁਰੂ ਕੀ ਬਾਣੀ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ। ਸਿੱਖੋ ਆ ਹਰ ਰੋਜ਼ ਗੁਰੂ ਰਾਮਦਾਸ ਅਜੇ ਪਾਤਸ਼ਾਹ ਜੀ ਦਾ ਵਚਨ ਆਪਾਂ ਪੜ੍ਹਦੇ ਸੁਣਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ। ਜਿੱਥੇ ਮੇਰੇ ਗੁਰੂ ਨੇ ਚਰਨ ਪਾ ਦੇ ਨਾ, ਉਹ ਸਥਾਨ ਸੋਭਨੀਕ ਹੋ ਗਿਆ, ਸੁਹਾਵਾ ਹੋ ਗਿਆ। ਉਹ ਇੰਨਾ ਪਿਆਰਾ ਬਣ ਜਾਂਦਾ ਸਿੱਖ ਨੂੰ ਕਿ ਉਹ ਗੁਰੂ ਘਰਾਂ ਦੀ ਜੇ ਕਾਰ ਸੇਵਾ ਚੱਲਦੀ ਹੋਵੇ ਨਾ, ਰਾਜ ਮਿਸਤਰੀ ਲੱਗੇ ਨੇ, ਫਿਰ ਗੁਰੂਕੀਆਂ ਸੰਗਤਾਂ ਲੱਗੀਆਂ ਜਾਂ ਨੌਕਰ ਚਾਕਰ ਲੱਗੇ ਆ, ਉਹਨਾਂ ਦੀ ਪੁੱਜ ਕੇ ਸੇਵਾ ਕਰਦਾ। ਪੁੱਜ ਕੇ ਕਿਉਂ? ਇਹਨੂੰ ਪਤਾ ਵੀ ਮੇਰੇ ਗੁਰੂ ਦਾ ਘਰ ਬਣ ਰਿਹਾ, ਗੁਰਦੁਆਰਾ ਸਾਹਿਬ ਬਣ ਰਿਹਾ। ਪਰ ਜੇ ਕੋਈ ਜੁਰਮਾਨਾ ਉੱਥੋਂ ਮਟੀਰੀਅਲ ਚੱਕ ਕੇ ਲੈ ਜੇ ਜਾਂ ਉੱਥੋਂ ਦੀਆਂ ਇੱਟਾਂ ਚੱਕ ਕੇ ਲੈ ਜੇ, ਫਿਰ ਸਿੱਖ ਨੂੰ ਉਤਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਜਿੰਨੀ ਦੇਰ ਤੱਕ ਵਾਪਸ ਨਾ ਲੈ ਕੇ ਆਵੇ। ਪਿਆਰ ਹੈ ਨਾ ਸਿੱਖ ਨੂੰ ਅੰਦਰੋਂ, ਇਹ ਗੁਰੂ ਨਾਲ ਜੁੜੀ ਹਰ ਚੀਜ਼ ਨੂੰ ਪਿਆਰ ਕਰਦਾ, ਹਰ ਚੀਜ਼ ਨੂੰ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ। ਦੇਖੋ ਆ ਗੁਰਦੁਆਰਾ ਸਾਹਿਬ ਜਿੱਥੇ ਬਣੇ ਹੈ ਨਾ, ਹੁਣ ਬਾਉਂਡਰੀ ਤਾਂ ਬਾਹਰ ਹੈ ਨਾ ਵੱਡੀ, ਆਪਾਂ ਕਾਰ ਪਾਰਕ ਕੀਤੀ ਗੁਰੂ ਕੇ ਦਰਬਾਰ ਵਿੱਚ ਆ ਕੇ। ਦਰਬਾਰ ਤਾਂ ਕਾਫੀ ਵੱਡਾ, ਪਰ ਆਪਾਂ ਸੀਸ ਕਿੱਥੇ ਨਵਾਇਆ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਿਲਕੁਲ ਸਨਮੁੱਖ। ਥਾਂ ਤਾਂ ਹੋਰ ਵੀ ਹੈ ਨਾ ਗੁਰੂ ਘਰ ਦੀ, ਆ ਸਾਰੀ ਗੁਰੂ ਘਰ ਦੀ ਥਾਂ ਹੈ। ਸਿੱਖ ਉੱਥੇ ਸਜਦਾ ਨਹੀਂ ਕਰਦਾ, ਨਹੀਂ ਨਹੀਂ, ਪੁੱਛਦਾ ਪਹਿਲਾਂ ਵੀ ਦਰਬਾਰ ਸਾਹਿਬ ਕਿੱਥੇ ਹੈ। ਦਰਬਾਰ ਸਾਹਿਬ ਆ ਗਿਆ ਫਿਰ ਉਹ ਸਥਾਨ ਤੇ ਸੀਸ ਨਵਾਏਗਾ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਗੁਰਬਾਣੀ ਨੂੰ, ਗੁਰਦੁਆਰਿਆਂ ਨੂੰ ਤੇ ਗੁਰੂ ਦੀ ਮਰਿਆਦਾ ਨੂੰ ਇਹ ਜਾਣ ਤੋਂ ਵੱਧ ਕੇ ਚਾਹੁੰਦਾ। ਤੇ ਹਰ ਰੋਜ਼ ਆਪਾਂ ਅਰਦਾਸ ਵਿੱਚ ਨਾ, ਜਦੋਂ ਸਿੰਘਾਂ ਸਿੰਘਣੀਆਂ ਦਾ ਨਾਮ ਲੈਂਦੇ ਹਾਂ, ਸਾਰੇ ਰਲ ਕੇ ਅਰਦਾਸ ਕਰਦੇ ਹਾਂ ਆਪਾਂ, ਮਾਫ ਕਰਨਾ, ਕਈ ਵਾਰੀ ਆਪਾਂ ਨੂੰ ਕੰਮ ਹੋਵੇ ਨਾ, ਆਪਾਂ ਕਹਿ ਦਿੰਦੇ ਹਾਂ ਜੀ ਅਰਦਾਸ ਸੁਣ ਕੇ ਜਾਵਾਂਗੇ। ਨਹੀਂ ਨਹੀਂ, ਅਰਦਾਸ ਸੁਣਨ ਦਾ ਵਿਸ਼ਾ ਨਹੀਂ ਹੈ, ਅਰਦਾਸ ਕਰਨ ਦਾ ਵਿਸ਼ਾ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਭਾਈ ਸਾਹਿਬ ਅੱਗੇ ਲੱਗਿਆ ਹੋਇਆ, ਉਹ ਬੋਲ ਰਿਹਾ, ਪਰ ਸਾਰੀ ਸੰਗਤ ਵੱਲੋਂ ਅਰਦਾਸ ਹੈ। ਤੇ ਜਦੋਂ ਗੁਰੂ ਕਾ ਗ੍ਰੰਥੀ ਸਿੰਘ ਅਰਦਾਸ ਕਰਦਾ, ਉਹ ਇਹ ਥੋੜਾ ਕਹਿੰਦਾ ਵੀ ਮੇਰੇ ਇਕੱਲੇ ਵੱਲੋਂ ਅਰਦਾਸ ਹੈ, ਨਹੀਂ ਨਹੀਂ ਪਾਤਸ਼ਾਹ ਜੀ, ਸਾਰੀ ਸੰਗਤ ਵੱਲੋਂ ਅਰਦਾਸ ਹੈ, ਸਾਰੀ ਸੰਗਤ ਵੱਲੋਂ। ਤੇ ਜਦੋਂ ਆਪਾਂ ਅਰਦਾਸ ਕਰਦੇ ਹਾਂ, ਸਿੰਘਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਕਿਵੇਂ ਕਿਵੇਂ ਸ਼ਹਾਦਤਾਂ ਦਾ ਜਾਮ ਪੀਤਾ, ਕਾਹਦੇ ਕਾਹਦੇ ਲਈ ਪੀਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਕੋਈ ਵੱਟ ਦਾ ਰੌਲਾ ਨਹੀਂ ਸੀ ਉਹਨਾਂ ਦਾ, ਕੋਈ ਪੈਸੇ ਦਾ ਝਗੜਾ ਨਹੀਂ ਸੀ, ਕੋਈ ਜ਼ਮੀਨ ਦਾ ਝਗੜਾ ਨਹੀਂ ਸੀ, ਕੋਈ ਅਹੁਦਿਆਂ ਦਾ ਝਗੜਾ ਨਹੀਂ ਸੀ, ਉਹ ਕੋਈ ਖਜ਼ਾਨਿਆਂ ਦਾ ਝਗੜਾ ਵੀ ਨਹੀਂ ਸੀ। ਕਾਹਦਾ ਕਾਰਨ ਕੀ ਸੀ? ਉਹਨਾਂ ਨੂੰ ਜਾਣ ਤੋਂ ਧਰਮ ਪਿਆਰਾ ਸੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਇਹ ਇੱਕ ਦੋ ਚਾਰ ਪੰਜ ਨਹੀਂ ਸਨ, ਇੱਥੇ ਬਹੁ ਵਚਨ ਹੈ। ਸੀਸ ਦੇਣ ਵਾਲਾ ਕੋਈ ਇੱਕ ਨਹੀਂ ਸੀ, ਬਹੁਤ ਸੀ। ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਨਾਮ ਇਤਿਹਾਸ ਵਿੱਚ ਨਾ ਆਇਆ ਹੋਵੇ, ਉਹਨਾਂ ਦੀ ਅੱਜ ਤੱਕ ਖੋਜ ਨਾ ਹੋਈ ਹੋਵੇ। ਬੰਦ ਬੰਦ ਕਟਵਾਏ, ਆਪਾਂ ਤਾਂ ਇੱਕ ਨੂੰ ਜਾਣਦੇ ਹਾਂ ਨਾ, ਭਾਈ ਮਨੀ ਸਿੰਘ ਜੀ ਨੂੰ, ਪਰ ਬੰਦ ਬੰਦ ਕਟਵਾਉਣ ਵਾਲੇ ਬਹੁਤ ਸਨ। ਚਰਖੜੀਆਂ ਤੇ ਚੜੇ, ਆਪਾਂ ਦੋ ਨੂੰ ਜਾਣਦੇ ਹਾਂ, ਭਾਈ ਸੁਵੇਗ ਸਿੰਘ ਪਿਤਾ ਸੀ, ਭਾਈ ਸਾਹਿਬਾਜ ਸਿੰਘ ਪੁੱਤਰ ਸੀ, ਪਿਓ ਪੁੱਤਰ ਦਾ ਰਿਸ਼ਤਾ ਸੀ। ਪਰ ਚਰਖੜੀਆਂ ਤੇ ਚੜ੍ਹਨ ਵਾਲੇ ਵੀ ਅਨੇਕਾਂ ਸਨ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਕੇਵਲ ਭਾਈ ਤਾਰੂ ਸਿੰਘ ਨਹੀਂ ਸੀ, ਹੋਰ ਵੀ ਸਨ। ਫਿਰ ਅੱਗੇ ਜਾ ਕੇ ਕਹਿੰਦੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਪਰ ਧਰਮ ਨਹੀਂ ਹਾਰਿਆ। ਦੇਖੋ ਆਪਾਂ ਰੋਜ਼ ਜੀਵਨ 'ਚ ਆਉਂਦੇ ਹਾਂ, ਅਸੀਂ ਕਿਸੇ ਨੂੰ ਕੰਮ ਕਹੀਏ ਨਾ, ਉਹ ਸਾਨੂੰ ਅੱਗੋਂ ਨਾ ਕਰਦੇ ਤਾਂ ਮਨ ਵਿੱਚ ਥੋੜ੍ਹਾ ਜਿਹਾ ਮਲਾਲ ਹੁੰਦਾ ਵੀ ਮੈਂ ਇਹਨੂੰ ਕੰਮ ਕਿਹਾ ਸੀ, ਇਹਨੇ ਮੈਨੂੰ ਨਾ ਕਰਤੀ, ਜਵਾਬ ਦੇ ਤਾ। ਕੋਈ ਸਾਨੂੰ ਕੰਮ ਕਹੇ, ਜਲਦੀ ਜਲਦੀ ਅਸੀਂ ਨਾ ਕਰਨਾ ਨਹੀਂ ਚਾਹੁੰਦੇ, ਕਿਉਂਕਿ ਪਤਾ ਜੇ ਨਾ ਕਰਤੀ ਤਾਂ ਫਰਕ ਵੱਧ ਜਾਏਗਾ, ਇੱਕ ਦੂਜੇ ਦੇ ਕੰਮ ਆਈਏ, ਮਿਲਾਪ ਬਣਿਆ ਰਹਿੰਦਾ। ਪਰ ਜਦੋਂ ਅਰਦਾਸ ਵਿੱਚ ਨਾ ਸ਼ਬਦ ਆਉਂਦਾ ਨਾ ਅਰਦਾਸ ਵਿੱਚ, ਤਾਂ ਸਿੱਖ ਬਜਦ ਵਿੱਚ ਆ ਜਾਂਦਾ, ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਉਹ ਗੁਰਸਥਾਨਾਂ ਵਿੱਚੋਂ ਇੱਕ ਗੁਰਸਥਾਨ ਹੈ ਗੁਰੂ ਕਾ ਬਾਗ, ਇਹ ਹੈ ਕਿੱਥੇ, ਅੰਮ੍ਰਿਤਸਰ ਸਾਹਿਬ ਤੋਂ ਨਾ 15 ਕਿਲੋਮੀਟਰ ਦੀ ਦੂਰੀ ਤੇ ਹੈ। ਇਹਦਾ ਇਤਿਹਾਸ ਕੀ ਹੈ, ਇੱਕ ਸਿੱਖ ਹੋਇਆ ਗੁਰੂ ਅਰਜਨ ਮਹਾਰਾਜ ਦਾ ਭਾਈ ਕਲਿਆਣਾ, ਇਹਨੂੰ ਸਤਿਗੁਰੂ ਜੀ ਨੇ ਪਹਾੜੀ ਇਲਾਕੇ ਵਿੱਚ ਭੇਜਤਾ ਵੀ ਜਾਂ ਲੱਕੜਾਂ ਲੈ ਕੇ ਆ ਗੁਰੂ ਕੇ ਲੰਗਰਾਂ ਲਈ। ਹੁਣ ਇਹ ਆਪਣੀ ਗੁਰਮਤ ਨੂੰ ਕਮਾ ਰਿਹਾ, ਜਿਹੜਾ ਪਹਾੜੀ ਰਾਜਾ ਸੀ ਉਹ ਕੁਝ ਵਹਿਮਾਂ ਭਰਮਾਂ ਵਿੱਚ ਪਿਆ ਹੋਇਆ ਸੀ, ਜਦੋਂ ਇਹਨੇ ਆਪਣੀ ਗੁਰਮਤ ਨੂੰ ਕਮਾਇਆ ਤਾਂ ਉਹ ਵਕਤ ਰਾਜੇ ਨੇ ਇਹਨੂੰ ਕੈਦ ਚ ਪਾਤਾ ਭਾਈ ਕਲਿਆਣੇ ਨੂੰ। ਅਚਾਨਕ ਹੀ ਉਹ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਤੇ ਜਿਹੜਾ ਭਾਈ ਕਲਿਆਣੇ ਇਹ ਬਾਣੀ ਪੜ੍ਹਦਾ ਤੇ ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਕਰਦਾ ਉੱਥੇ ਰਾਜੇ ਦੇ ਪੁੱਤਰ ਦੀ ਤੰਦਰੁਸਤੀ ਲਈ ਵੀ ਅਰਦਾਸ ਕਰਦਾ। ਜਦੋਂ ਇਹਨੂੰ ਪਤਾ ਲੱਗਿਆ ਨਾ ਰਾਜੇ ਨੂੰ ਵੀ ਮੈਂ ਉਹਨੂੰ ਕੈਦ ਚ ਪਾਇਆ ਤੇ ਉਹ ਮੇਰੇ ਪੁੱਤਰ ਲਈ ਅਰਦਾਸ ਕਰਦਾ, ਉਹਨੂੰ ਬਾਹਰ ਕੱਢਿਆ, ਉਹ ਤੋਂ ਸਿੱਖੀ ਬਾਰੇ ਪੁੱਛਿਆ, ਗੁਰੂ ਨਾਨਕ ਦੇ ਘਰ ਬਾਰੇ ਪੁੱਛਿਆ, ਉਹਦੇ ਅੰਦਰ ਵੀ ਚਿਣਗ ਜਾਗ ਆਈ ਕਿ ਮੈਂ ਵੀ ਐਸੇ ਗੁਰੂ ਦੇ ਦਰਸ਼ਨ ਕਰਾਂ ਜਿਸ ਗੁਰੂ ਦੇ ਸਿੱਖ ਐਸੇ ਹੈ। ਇਹ ਚੱਲਿਆ ਤੇ ਗੁਰੂ ਅਰਜਨ ਮਹਾਰਾਜ ਦੀ ਹਜ਼ੂਰੀ ਚ ਪਹੁੰਚਿਆ ਹੈ, ਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਦੋਂ ਆਇਆ ਉਦੋਂ ਬਾਣੀ ਦੀ ਤੁਕ ਚੱਲਦੀ ਸੀ, ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾਰ। ਇਹਦੇ ਮਨ ਚ ਸ਼ੰਕਾ ਪੈਦਾ ਹੋ ਗਈ, ਜਿਸ ਜਗ੍ਹਾ ਤੇ ਸਤਿਗੁਰੂ ਜੀ ਨੇ ਤਾਂ ਸ਼ੰਕਾ ਨਿਵਿਰਖ ਕੀਤਾ ਨਾ, ਉਹਨੂੰ ਕਹਿੰਦੇ ਨੇ ਗੁਰੂ ਕਾ ਬਾਗ। ਇਹ ਸਥਾਨ ਦਾ ਇਤਿਹਾਸ ਹੈ। ਤੇ ਦੂਜਾ ਇਤਿਹਾਸਕ ਪਿਛੋਕੜ ਇਹਦਾ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਦੋਂ ਬਾਬੇ ਵੀ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲਵਾਣੀ ਨੇ ਆ ਕੇ ਕਿਹਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਉਹ ਵਕਤ ਸੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਾਈ ਸੀ। ਸਤਿਗੁਰੂ ਜੀ ਇੱਥੋਂ ਚੱਲੇ, ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ। ਉਹ ਵਕਤ ਪਿਰਥੀਏ ਦੀ ਔਲਾਦ ਇੱਥੇ ਕਾਬਜ ਹੈ ਦਰਬਾਰ ਸਾਹਿਬ ਤੇ, ਪਰ ਸਤਿਗੁਰੂ ਜੀ ਨੂੰ ਅੰਦਰ ਨਹੀਂ ਵੜਨ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹ ਵਕਤ ਬਚਨ ਵੀ ਮਿਲਦਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਣ ਤੇ ਅੰਤਰ ਸੜੀਏ, ਰਹਿੰਦੇ ਤੁਸੀਂ ਅੰਮ੍ਰਿਤਸਰ ਵਿੱਚੋਂ ਪਰ ਅੰਮ੍ਰਿਤ ਨਾਲ ਤੁਹਾਡੀ ਕੋਈ ਸਾਂਝ ਨਹੀਂ ਬਣੀ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਣ ਤੇ ਅੰਤਰ ਸੜੀਏ। ਗੁਰੂ ਤੇਗ ਬਹਾਦਰ ਮਹਾਰਾਜ ਲਈ ਉਹਨਾਂ ਨੇ ਦਰਵਾਜ਼ੇ ਬੰਦ ਕਰਤੇ ਸੀ ਦਰਬਾਰ ਸਾਹਿਬ ਦੇ, ਤਾਂ ਜਿਸ ਜਗ੍ਹਾ ਤੇ ਆ ਕੇ ਸਤਿਗੁਰਾਂ ਨੇ ਟਿਕਾਣਾ ਕੀਤਾ, ਇਹ ਜਗ੍ਹਾ ਨਾਲ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਜੁੜਿਆ ਹੋਇਆ। ਤਾਂ ਗੁਰੂ ਸਾਹਿਬਾਨਾਂ ਵੇਲੇ ਵੀ ਉਹਨਾਂ ਤੋਂ ਬਾਅਦ ਸਿੱਖਾਂ ਨੇ ਜਿਵੇਂ ਕਿਵੇਂ ਵੀ ਹੋਇਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। 18ਵੀਂ ਸਦੀ ਆਈ, ਸਿੱਖ ਮਿਸਲਾਂ ਦਾ ਰਾਜ ਹੋਇਆ। ਉਹ ਆਪਸ ਵਿੱਚ ਹੀ ਕੁਝ ਝਗੜਦੇ ਰਹੇ, ਇਹ ਅਸਥਾਨਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਗਿਆ। ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਤਾਂ ਉਹ ਵਕਤ ਮਹੰਤ ਗੁਰਦੁਆਰਿਆਂ ਤੇ ਕਾਬਜ ਹੋ ਗਏ। ਇਹਨੇ ਮਹੰਤਾਂ ਨੂੰ ਖੁੱਲੀਆਂ ਜੰਗੀਰਾਂ ਦਿੱਤੀਆਂ, ਖੁੱਲਾ ਪੈਸਾ ਦਿੱਤਾ, ਪਰ ਉਹ ਕਿਰਦਾਰ ਕਰਕੇ ਬਹੁਤ ਨੀਵੇਂ ਸੀ, ਕਿਰਦਾਰ ਕਰਕੇ ਡਿੱਗ ਚੁੱਕੇ ਸੀ। ਉਹਨਾਂ ਨੇ ਉਹ ਕੁਝ ਗੁਰਧਾਮਾਂ ਵਿੱਚ ਗੁਰਦੁਆਰਿਆਂ ਸਾਹਿਬ ਵਿੱਚ ਕੀਤਾ ਜਿਨ੍ਹਾਂ ਨੂੰ ਗੁਰਮਤ ਨਹੀਂ ਮੰਨਦੀ। ਉਹ ਕਿਰਦਾਰ ਤੋਂ ਵੀ ਗਿਰ ਗਏ, ਸ਼ਰਾਬਾਂ ਦੇ ਦੌਰ ਚੱਲੇ, ਕੰਜਰੀਆਂ ਦੇ ਨਾਚ ਕਰਾਏ ਉਹਨਾਂ ਨੇ, ਸਭ ਕੁਝ ਹੋਇਆ। ਤਾਂ ਸਾਕਾ ਨਨਕਾਣਾ ਸਾਹਿਬ ਤਾਂ ਆਪ ਜੀ ਨੇ ਸੁਣਿਆ ਨਾ, ਭਾਈ ਲਛਮਣ ਸਿੰਘ ਧਾਰੋ ਵਾਲੀ ਜਥਾ ਲੈ ਕੇ ਪਹੁੰਚੇ, ਨਰੈਣੂ ਮਹੰਤ ਉਤੋਂ ਕੱਢਿਆ। ਇਹ ਜਗ੍ਹਾ ਤੇ ਵੀ ਇੱਕ ਮਹੰਤ ਕਾਬਜ ਹੈ ਗੁਰੂ ਕੇ ਬਾਗ ਤੇ। ਆਪਾਂ ਗੱਲ ਕਰ ਰਹੇ ਹਾਂ ਪੰਜਾ ਸਾਹਿਬ ਦੇ ਸਾਕੇ ਦੀ, ਪਰ ਇਹ ਜੁੜਿਆ ਹੋਇਆ ਆਪਸ ਵਿੱਚ। ਉਹਦਾ ਨਾਮ ਹੈ ਸੁੰਦਰ ਦਾਸ, ਉਹ ਵੀ ਕ੍ਰਿਕਟਰ ਤੋਂ ਡਿਗਿਆ ਹੋਇਆ। ਉਹਨੇ ਵੀ ਇੱਕ ਔਰਤ ਰੱਖੀ ਹੋਈ ਹੈ ਜਿਹਦਾ ਨਾਮ ਹੈ ਈਸਰੀ। ਤਾਂ ਉਹ ਵਕਤ ਸਰਦਾਰ ਕਰਤਾਰ ਸਿੰਘ ਝੱਬਰ ਕੁਝ ਸਿੱਖਾਂ ਨੂੰ ਲੈ ਕੇ ਪਹੁੰਚੇ, ਇਹਦੇ ਨਾਲ ਗੱਲ ਕਰਨ ਵਾਸਤੇ। ਕੀਰਤਨ ਹੋਇਆ ਪਰ ਗੱਲ ਕੋਈ ਸਿਰੇ ਨਹੀਂ ਚੜ੍ਹੀ। ਔਰ ਉਹ ਇਲਾਕੇ ਦਾ ਇੱਕ ਪੁੱਜਿਆ ਹੋਇਆ ਇਨਸਾਨ ਹੈ ਜਿਹਦਾ ਨਾਮ ਸੀ ਦਾਨ ਸਿੰਘ ਬਸ਼ੋਹਾ। ਉਹਨੇ ਪਹੁੰਚ ਕੀਤੀ ਮਹੰਤ ਦੇ ਨਾਲ ਵੀ ਤੂੰ ਇੱਕ ਬੀਬੀ ਨਾਲ ਆਨੰਦ ਕਾਰਜ ਕਰਾ ਲਾ, ਆਪਣੇ ਇਖਲਾਕ ਨੂੰ ਉੱਚਾ ਕਰ। ਐਸੀ ਹੋਇਆ, ਪਰ ਫੇਰ ਵੀ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਇਆ। ਹਾਲਾਂਕਿ ਸਿੱਖਾਂ ਨੇ ਇਹਨੂੰ ਕੋਈ ਵਧੀਆ ਮਕਾਨ ਪਾ ਕੇ ਦਿੱਤਾ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਕਿਉਂ? ਕਿ ਤੂੰ ਕੁਝ ਮਰਜ਼ੀ ਸੀ ਪਰ ਤੂੰ ਸਾਡੇ ਗੁਰੂ ਦੀ ਸੇਵਾ ਤਾਂ ਕੀਤੀ ਹੈ ਨਾ। ਸਿੱਖ ਉਹ ਹੈ ਜਿਹੜਾ ਕਿਸੇ ਦਾ ਕਰਜ਼ਾ ਨਹੀਂ ਜੀ ਰੱਖਦਾ। ਲੈ ਤੈਨੂੰ ਅਸੀਂ ਮਕਾਨ ਪਾ ਕੇ ਦੇ ਦਿੰਦੇ ਹਾਂ, ਤੂੰ ਆਪਣੇ ਕਿਰਦਾਰ ਨੂੰ ਉੱਚਾ ਕਰ ਲਾ, ਇਖਲਾਕ ਨੂੰ ਉੱਚਾ ਕਰ ਲਾ। ਇਹਨੇ ਅੰਮ੍ਰਿਤ ਵੀ ਛਕਿਆ, ਅੰਮ੍ਰਿਤ ਛਕ ਕੇ ਇਹਦਾ ਨਾਮ ਪੈ ਗਿਆ ਜੋਗਿੰਦਰ ਸਿੰਘ। ਤੇ ਇਹਦੀ ਰੱਖੀ ਹੋਈ ਔਰਤ ਸੀ ਜਿਹੜੀ, ਉਹਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਪਿਆ ਗਿਆਨ ਕੌਰ। ਆਨੰਦ ਕਾਰਜ ਦੋਵਾਂ ਦੇ ਹੋ ਗਏ, ਪਰ ਅਜੇ ਵੀ ਇਹ ਪਾਪਾਂ ਦੀ ਦੁਨੀਆਂ ਵਿੱਚ ਗ੍ਰਸਤ ਹੈ। ਹੁਣ ਸਿੱਖ ਜਾਂਦੇ ਨੇ ਇਹਨੂੰ ਸਮਝਾਉਣ ਵਾਸਤੇ। ਅੰਗਰੇਜ਼ ਸਰਕਾਰ ਦਾ ਰਾਜ ਸੀ ਉਹ ਵਕਤ 1922 ਦੇ ਅੰਦਰ। ਇੱਕ ਬੇਨਤੀ ਇੱਥੇ ਸਮਝਿਓ, ਜਦੋਂ ਅੰਗਰੇਜ਼ਾਂ ਦਾ ਨਾ ਮੁਕੰਮਲ ਹਿੰਦੁਸਤਾਨ ਤੇ ਰਾਜ ਹੋ ਗਿਆ, ਇਹਨਾਂ ਨੇ ਰਲ ਕੇ ਨਿਰੀਖਣ ਕੀਤਾ। ਫਿਰ ਕਹਿੰਦੇ ਵੀ ਹਿੰਦੁਸਤਾਨ ਵਿੱਚ ਸਭ ਤੋਂ ਅਣਖੀ ਕੌਮ ਕਿਹੜੀ ਹੈ? ਜਵਾਬ ਮਿਲਿਆ ਸਿੱਖ। ਸਿੱਖ ਅਣਖੀ ਨੇ। ਅੱਛਾ, ਤੇ ਜੇ ਇਹਨਾਂ ਨੂੰ ਗੁਲਾਮ ਰੱਖਣਾ ਹੋਵੇ, ਤਾਂ ਫਿਰ ਕੀ ਕਰੀਏ? ਇਹ ਕਹਿੰਦੇ ਵੀ ਸਿੱਖ ਉਹ ਆ ਜਿਹੜਾ ਗੁਰਦੁਆਰਾ ਸਾਹਿਬ ਤੋਂ ਸੇਧ ਲੈਂਦਾ, ਹਰ ਰੋਜ਼ ਗੁਰਦੁਆਰਾ ਸਾਹਿਬ ਆਉਂਦਾ। ਤਾਂ ਇਹਨਾਂ ਨੇ ਸੋਚਿਆ ਵੀ ਜੋ ਇਹਨਾਂ ਦੇ ਪ੍ਰਚਾਰਕ ਲੋਕ ਨੇ, ਉਹ ਵਕਤ ਕੌਣ ਸੀ ਮਹੰਤ ਲੋਕ, ਵੀ ਉਹਨਾਂ ਨੂੰ ਖਰੀਦ ਲਓ, ਉਹਨਾਂ ਨੂੰ ਆਪਣੀ ਮੁੱਠੀ 'ਚ ਲੈ ਲਓ, ਉਹਨਾਂ ਨਾਲ ਸਾਂਝ ਬਣਾ ਲਓ। ਅਤੇ ਖਲੀਲ ਜਿਬਰਾਨ ਪੁੱਜਿਆ ਵਿਦਵਾਨ ਹੋਇਆ, ਉਹਨੇ ਵੀ ਇੱਕ ਗੱਲ ਲਿਖੀ ਹੈ, ਕਹਿੰਦੇ ਕਿਸੇ ਵੀ ਕੌਮ ਨੂੰ ਗੁਲਾਮ ਬਣਾਉਣਾ ਹੋਵੇ ਤਾਂ ਤਿੰਨ ਕੰਮ ਕਰੋ। ਉਹ ਕੌਮ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਖਰੀਦੋ, ਉਹ ਕੌਮ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਖਰੀਦੋ, ਉਹ ਕੌਮ ਦਾ ਜਿਹੜਾ ਸਾਹਿਤ ਹੈ, ਸਾਹਿਤ ਭਾਵ ਕਿ ਇਤਿਹਾਸ ਹੈ, ਉਹਦੇ ਵਿੱਚ ਰਲ ਗੱਡ ਕਰ ਦਿਓ, ਸ਼ੱਕ ਪਾ ਦਿਓ। ਕਿਸੇ ਵੀ ਕੌਮ ਨੂੰ ਜੇ ਗੁਲਾਮ ਬਣਾਉਣਾ ਹੋਵੇ ਉਹਦੇ ਲੀਡਰ ਖਰੀਦ ਲਓ, ਉਹਦੇ ਪ੍ਰਚਾਰਕ ਖਰੀਦ ਲਓ, ਤੇ ਉਹਦੇ ਸਾਹਿਤ ਵਿੱਚ, ਉਹਦੇ ਇਤਿਹਾਸ ਵਿੱਚ ਰਲ ਗੱਡ ਕਰ ਦਿਓ। ਹੁਣ ਸਿੱਖ ਜਾਂਦੇ ਨੇ ਸ਼ਾਂਤਮਈ ਜਾ ਕੇ ਰੋਸ ਕਰਦੇ ਨੇ, ਰੋਸ ਪ੍ਰਦਰਸ਼ਨ। ਗੁਰੂ ਕੇ ਬਾਗ ਦਾ ਮੋਰਚਾ, ਜਿਹੜਾ ਮੋਰਚਾ ਸ਼ਬਦ ਹੈ ਨਾ ਪਿਆਰਿਓ, ਇਹਦੇ ਨਾਲ ਸਿੱਖਾਂ ਦਾ ਬਹੁਤ ਵਾਹ ਰਿਹਾ। ਮੋਰਚਾ ਤੇ ਸਾਕਾ, ਇਹ ਸਮਝਣ ਵਾਲੇ ਸ਼ਬਦ ਨੇ। ਮੋਰਚੇ ਕਈ ਲੱਗੇ ਨੇ, ਅੱਜ ਵੀ ਲੱਗਿਆ ਹੋਇਆ ਬਰਗਾੜੀ ਦਾ ਮੋਰਚਾ, ਜੇ ਮੋਰਚਾ ਸ਼ਬਦ ਦੇ ਅਖਰੀ ਅਰਥ ਤੁਸੀਂ ਪੜ੍ਹਨੇ ਹੋਣ ਤਾਂ ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹਿਓ। ਉਹ ਮੋਰਚਾ ਸ਼ਬਦ ਦੇ ਤਿੰਨ ਚਾਰ ਅਰਥ ਕਰਦੇ ਨੇ। ਮੋਰਚਾ ਦਾ ਇੱਕ ਅਰਥ ਹੈਗਾ ਜੰਗਾਲ, ਬਾਣੀ ਵਿੱਚ ਵੀ ਸ਼ਬਦ ਆਇਆ ਮੋਰਚਾ ਨਾ ਲਾਗੈ ਜਾਂ ਹੋਮੈ ਸੁੱਖ ਹੈ, ਜਿਵੇਂ ਲੋਹੇ ਨੂੰ ਜੰਗਾਲ ਪੈ ਜਾਂਦਾ ਨਾ ਉਹਨੂੰ ਕਹਿੰਦੇ ਨੇ ਮੋਰਚਾ। ਦੂਸਰਾ, ਰਾਜੇ ਲੋਕ ਮਹਿਲਾਂ ਵਿੱਚ ਰਹਿੰਦੇ ਸੀ, ਜਿਸ ਮਹਿਲ ਵਿੱਚ ਉਹ ਰਹਿੰਦੇ ਹੁੰਦੇ ਸੀ ਉਹਦੀ ਸੁਰੱਖਿਆ ਵਾਸਤੇ ਉਹ ਮਹਿਲ ਦੇ ਆਲੇ ਦੁਆਲੇ ਇੱਕ ਚੌੜੀ ਖਾਈ ਪੁੱਟ ਕੇ, ਡੂੰਘੀ ਖਾਈ ਪੁੱਟ ਕੇ ਉਹ ਪਾਣੀ ਛੱਡ ਦਿੰਦੇ ਸੀ, ਕਿਉਂ ਕੱਲ ਨੂੰ ਕੋਈ ਜਲਦੀ ਜਲਦੀ ਇਹ ਮਹਿਲ ਤੇ ਚੜਾਈ ਨਾ ਕਰੇ, ਚੜ੍ਹ ਕੇ ਨਾ ਆਜੇ, ਕਿਤੇ ਉਹਨੂੰ ਪਾਣੀ ਦੇ ਵਿੱਚੋਂ ਦੀ ਲੰਘਣਾ ਪਵੇ। ਜਦੋਂ ਲੰਘੇਗਾ ਤਾਂ ਔਖ ਤਾਂ ਆਏਗੀ ਨਾ, ਰੁਕਣਾ ਤਾਂ ਪਵੇਗਾ ਤੇ ਅਸੀਂ ਸੁਚੇਤ ਹੋ ਜਾਵਾਂਗੇ। ਉਹਨੂੰ ਕੀ ਕਹਿੰਦੇ ਸੀ? ਮੋਰਚਾ। ਤੀਸਰਾ, ਮੋਰਚੇ ਦਾ ਅਰਥ ਹੈ ਮੋਰ ਚਾਲ। ਜਦੋਂ ਵੀ ਮੋਰ ਤੁਰਦਾ ਨਾ ਉਹ ਬਹੁਤ ਸ਼ਾਂਤ ਹੋ ਕੇ ਤੁਰਦਾ, ਸਹਿਜ ਨਾਲ ਤੁਰਦਾ। ਚੌਥਾ, ਮੋਰਚੇ ਦਾ ਅਰਥ ਹੈ ਕਿ ਜਦੋਂ ਮੌਕੇ ਦੀ ਹਕੂਮਤ ਸਮਾਜ ਨੂੰ, ਪਰਜਾ ਨੂੰ ਬਣਦੇ ਹੱਕ ਨਾ ਦੇਵੇ, ਆਪ ਹੁਦਰੀਆਂ ਕਰੇ, ਧੱਕਾ ਕਰੇ, ਬਣਦੇ ਹੱਕਾਂ ਨੂੰ ਛਪੋ ਲਵੇ, ਤਾਂ ਸ਼ਾਂਤਮਈ ਰੂਪ ਦੇ ਵਿੱਚ ਇਕੱਠੇ ਹੋ ਕੇ ਜੋ ਲੋਕ ਇਨਸਾਫ ਦੀ ਮੰਗ ਕਰਦੇ ਨੇ ਉਹਨੂੰ ਮੋਰਚਾ ਕਹਿੰਦੇ ਨੇ। ਤੇ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਹੁਣ ਉਹ ਵਕਤ ਸਿੱਖ ਜਾਂਦੇ ਨੇ ਤੇ ਅੰਗਰੇਜ਼ ਸਰਕਾਰ ਦਾ ਰਾਜ ਹੈ, ਮਹੰਤ ਸੁੰਦਰਦਾਸ ਨਾਲ ਰਲਿਆ ਹੋਇਆ, ਉਹ ਆਪਣੀ ਪਹੁੰਚ ਵਰਤ ਕੇ ਸਿੱਖਾਂ ਤੇ ਅਤਿਆਚਾਰ ਕਰਾ ਰਿਹਾ, ਤਾਂ ਸਿੱਖਾਂ ਨੂੰ ਪਕੜਦੇ ਨੇ। ਤੇ ਅੰਮ੍ਰਿਤਸਰ ਸਾਹਿਬ ਕਿਲੇ ਦੇ ਅੰਦਰ ਉਹਨਾਂ ਨੂੰ ਕੈਦ ਕਰਦੇ ਨੇ, ਤੇ ਜਿਹੜੇ ਸਿੱਖ ਵੱਧ ਜਾਂਦੇ ਨੇ, ਤੇ ਹੁਣ ਸਿੱਖ ਜਦੋਂ ਵਧੇ ਨਾ ਉਹ ਵਕਤ ਇੱਕ ਟ੍ਰੇਨ ਭਰੀ ਇਹਨਾਂ ਨੇ ਤੇ ਅਟਕ ਨੂੰ ਲੈ ਕੇ ਚੱਲੇ ਨੇ, ਅਟਕ ਨੂੰ ਇੱਧਰ ਪੰਜਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਬੀਜ ਬੀਜਿਆ ਸੀ। ਬਲੀ ਕੰਧਾਰੀ ਰਹਿੰਦਾ ਸੀ, ਇੱਥੇ ਕੁਦਰਤੀ ਪਾਣੀ ਦਾ ਚਸ਼ਮਾ ਚੱਲਦਾ ਸੀ, ਪਾਣੀ ਦੇ ਇੰਨੇ ਸਾਧਨ ਨਹੀਂ ਹੁੰਦੇ ਸਨ ਪਹਾੜੀ ਇਲਾਕਿਆਂ ਵਿੱਚ, ਤਾਂ ਉਹ ਚਸ਼ਮੇ ਦੇ ਕੋਲ ਇੱਕ ਛੋਟਾ ਜਿਹਾ ਡੇਰਾ ਪਾਇਆ ਹੋਇਆ ਸੀ, ਤਪੀ ਬਹੁਤ ਵੱਡਾ ਸੀ, ਲੋਕ ਇਹਦੇ ਵਾਰ ਸਰਾਪ ਤੋਂ ਬਹੁਤ ਕੰਬਦੇ ਸੀ। ਤਾਂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਲੈ ਕੇ ਨਾਲ ਪਹੁੰਚੇ ਹਨ, ਪਹਾੜੀ ਦੇ ਹੇਠਾਂ ਇੱਕ ਪਿੱਪਲ ਦੇ ਹੇਠਾਂ ਬੈਠੇ ਸੀ ਜਾ ਕੇ, ਮਰਦਾਨੇ ਨੂੰ ਕਹਿੰਦੇ, ਮਰਦਾਨੇ ਰਬਾਬ ਛੇੜ ਬਾਣੀ ਆਈ ਆ, ਕੀਰਤਨ ਹੋਇਆ, ਸੰਗਤਾਂ ਇਕੱਠੀਆਂ ਹੋ ਗਈਆਂ। ਜੋ ਸੰਗਤਾਂ ਬਲੀ ਕੰਧਾਰੀ ਦੇ ਅੱਗੇ ਜਾ ਕੇ ਸੀਸ ਨਵਾਉਂਦੀਆਂ ਸੀ ਨਾ, ਹੁਣ ਗੁਰੂ ਨਾਨਕ ਮਹਾਰਾਜ ਦੇ ਅੱਗੇ ਝੁੱਕ ਗਈਆਂ, ਉਹ ਸੜ ਵਾਲ ਕੇ ਕੋਲਾ ਹੋ ਗਿਆ। ਇਹ ਕੀ ਹੋ ਗਿਆ? ਕਿਉਂ? ਇਹ ਲੋਕ ਤਾਂ ਮੇਰੇ ਗੁਲਾਮ ਰੱਖੇ ਹੋਏ ਸੀ, ਇਹ ਗੁਰੂ ਨਾਨਕ ਮਹਾਰਾਜ ਦੇ ਅੱਗੇ ਚਲੇ ਗਏ। ਤੇ ਉਧਰੋਂ ਸਬੱਬ ਕੀ ਬਣਿਆ? ਭਾਈ ਮਰਦਾਨਾ ਬੋਲਿਆ, ਕਹਿੰਦਾ, ਪਾਤਸ਼ਾਹ ਮੈਨੂੰ ਤਾਂ ਪਿਆਸ ਬਹੁਤ ਲੱਗੀ ਹੈ, ਕੋਈ ਪ੍ਰਬੰਧ? ਕਹਿੰਦੇ, ਜਾ ਇੱਥੇ ਬਲੀ ਕੰਧਾਰੀ ਕੋਲ ਚਲਾ ਜਾ। ਹਸਨ ਅਬਦਾਲ ਦੇ ਰਹਿਣ ਵਾਲਾ ਸੀ ਇਹ। ਤੇ ਜਦੋਂ ਗਿਆ ਭਾਈ ਮਰਦਾਨਾ, ਇੱਕ ਬੋਲ ਬੋਲਿਆ, ਕਹਿੰਦਾ, ਜਾ ਜਿਹਨੂੰ ਤੂੰ ਆਪਣਾ ਗੁਰੂ ਮੰਨਦਾ ਨਾ, ਪਾਣੀ ਉਹਦੇ ਕੋਲੋਂ ਲੈ ਲਾ, ਮੈਂ ਨੀ ਤੈਨੂੰ ਪਾਣੀ ਦੇ ਸਕਦਾ। ਵਾਪਸ ਆ ਗਿਆ, ਪਾਤਸ਼ਾਹ ਜਵਾਬ ਦੇਤਾ, ਕਹਿੰਦੇ, ਅੱਛਾ ਚਲੋ ਹੁਣ ਤੈਨੂੰ ਜਾਣ ਦੀ ਲੋੜ ਨਹੀਂ, ਹੁਣ ਪਾਣੀ ਤੇਰੇ ਕੋਲ ਆਵੇਗਾ, ਤੈਨੂੰ ਪਾਣੀ ਕੋਲ ਜਾਣ ਦੀ ਲੋੜ ਨਹੀਂ ਮਰਦਾਨਿਆ, ਪਾਣੀ ਤੇਰੇ ਕੋਲ ਆਏਗਾ। ਪਾਤਸ਼ਾਹ ਜੀ ਕੋਲ ਹੀ ਪੱਥਰ ਚੁੱਕਿਆ ਤੇ ਚਸ਼ਮਾ ਫੁੱਟ ਪਿਆ। ਉਹ ਕੁਦਰਤ ਦਾ ਮਾਲਕ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਹਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ। ਚੁੱਕਿਆ ਪੱਥਰ, ਪਾਣੀ ਦਾ ਚਸ਼ਮਾ ਚੱਲਿਆ, ਤੇ ਜਿਹੜਾ ਬਲੀ ਕੰਧਾਰੀ ਦਾ ਚਸ਼ਮਾ ਸੀ ਉਹ ਸੁੱਕ ਗਿਆ। ਆ ਗਿਆ ਮਹਾਰਾਜ ਦੇ ਕੋਲ ਤੇ ਇਹਨੇ ਆਪਣੀ ਖਿਮਾ ਜਾਚਨਾ ਕੀਤੀ, ਕਿਰਪਾ ਹੋਈ। ਇਹ ਜਗ੍ਹਾ ਤੇ ਵੀ ਗੁਰੂ ਨਾਨਕ ਮਹਾਰਾਜ ਨੇ ਸਿੱਖੀ ਦਾ ਬੀਜ ਬੀਜਿਆ ਸੀ, ਕੁਮਾਈ ਵਾਲੇ ਸਿੱਖ ਰਹਿੰਦੇ ਸੀ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਇੱਕ ਸਿੱਖਾਂ ਦੀ ਟ੍ਰੇਨ ਭਰ ਕੇ ਅੰਮ੍ਰਿਤਸਰ ਸਾਹਿਬ ਤੋਂ ਅਟਕ ਚੱਲੀ ਹੈ, ਤੇ ਸਿੱਖ ਉਹ ਨੇ ਜਿਹੜੇ ਗੁਰੂ ਕੇ ਬਾਗ ਅਸਥਾਨ ਲਈ ਜਿੱਥੇ ਮਹੰਤ ਸੁੰਦਰ ਦਾਸ ਮਨਮਨੀਆਂ ਕਰ ਰਿਹਾ, ਉਹਦੇ ਲਈ ਮੋਰਚਾ ਲਾ ਕੇ ਬੈਠੇ ਨੇ, ਉਹ ਸਿੱਖ ਭੁੱਖੇ ਪਿਆਸੇ ਨੇ, ਚਲੋ ਉਹਨਾਂ ਲਈ ਲੰਗਰ ਦਾ ਪ੍ਰਬੰਧ ਕਰੀਏ। ਤਾਂ ਇਹਨਾਂ ਨੇ ਕੀ ਕੀਤਾ, ਲੰਗਰ ਤਿਆਰ ਕਰ ਲਿਆ। ਸਟੇਸ਼ਨ ਮਾਸਟਰ ਨਾਲ ਆ ਕੇ ਗੱਲ ਕੀਤੀ ਵੀ ਇੱਥੇ ਗੱਡੀ ਰੋਕ ਲਈ, ਅਸੀਂ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ, ਗੁਰੂ ਕਾ ਲੰਗਰ ਛਕਾਉਣਾ। ਉਹ ਕਹਿੰਦਾ ਨਹੀਂ, ਮੇਰੀ ਸਰਕਾਰ ਦਾ ਹੁਕਮ ਨਹੀਂ ਮੈਂ ਗੱਡੀ ਰੋਕਾਂ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਮੋਢੀ ਸਿੱਖ ਸੀ, ਕਹਿੰਦੇ ਤੇਰੀ ਸਰਕਾਰ ਦਾ ਹੁਕਮ ਨਹੀਂ ਗੱਡੀ ਰੋਕਣੀ, ਪਰ ਸਾਡੀ ਸਰਕਾਰ ਦਾ ਹੁਕਮ ਹੈ ਗੱਡੀ ਰੋਕਾਂਗੇ। ਤੂੰ ਨਹੀਂ ਰੋਕਣੀ ਚਾਹੁੰਦਾ, ਅਸੀਂ ਰੋਕਾਂਗੇ। ਤਾਂ ਜਦੋਂ ਗੱਡੀ ਆਈ ਤਾਂ ਉਹ ਵਕਤ ਸਿੱਖਾਂ ਨੇ ਭਾਂਪ ਲਿਆ ਕਿ ਗੱਡੀ ਇਹਨਾਂ ਨੇ ਰੋਕਣੀ ਨਹੀਂ। ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਤੇ ਬਾਕੀ ਸੰਗਤ ਉਹਨਾਂ ਦੇ ਪਿੱਛੇ ਨੇ, ਮੋਢੀ ਸਿੱਖ ਸੀ, ਪਟੜੀ ਦੇ ਉੱਪਰ ਬਹਿ ਗਏ। ਟ੍ਰੇਨ ਹੁਣ ਆ ਰਹੀ ਹੈ, 11 ਸਿੱਖਾਂ ਦੇ ਉੱਪਰ ਟ੍ਰੇਨ ਚੜ ਗਈ। ਇਹਨਾਂ ਨੇ ਆਪਣੀਆਂ ਛਾਤੀਆਂ ਡਾਹ ਕੇ ਉੱਥੇ ਟ੍ਰੇਨ ਰੋਕੀ ਤੇ ਗੁਰੂ ਕੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ। ਟ੍ਰੇਨ ਮੁੜ ਕੇ ਉਦੋਂ ਚੱਲੀ ਜਦੋਂ ਸਿੱਖਾਂ ਨੇ ਕਿਹਾ ਵੀ ਜਾ ਹੁਣ ਗੱਡੀ ਅੱਗੇ ਤੋਰ ਲਾ। ਭਾਵ ਕੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਖੂਨ ਡੋਲ ਕੇ ਉਹ ਭੁੱਖੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ। ਕਿਹੜੇ ਸਿੱਖ? ਜਿਹੜੇ ਗੁਰੂ ਕੇ ਬਾਗ ਵਿੱਚ ਮੋਰਚਾ ਲਾਇਆ ਹੋਇਆ ਸੀ। ਇਹ ਜਿਹੜੀ ਘਟਨਾ 31 ਅਕਤੂਬਰ 1922 ਦੀ ਘਟਨਾ ਹੈ, ਸਾਕਾ ਪੰਜਾ ਸਾਹਿਬ। ਤੇ ਜਿਹੜਾ ਸਾਕਾ ਸ਼ਬਦ ਹੈ ਨਾ, ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਸਾਕੇ ਵਿੱਚ ਚਾਰ ਚੀਜ਼ਾਂ ਹੁੰਦੀਆਂ, ਮਕਤਲ, ਮਕਤੂਲ, ਕਤਲ ਤੇ ਕਾਤਲ। ਕਤਲ ਇਹ ਕੀਤੇ ਜਾਣ ਦੀ ਕਿਰਿਆ ਹੈ, ਕਾਤਲ ਜੋ ਕਿਰਿਆ ਨੂੰ ਕਰਦਾ। ਮਕਤਲ ਜਿਸ ਜਗ੍ਹਾ ਤੇ ਕਾਤਲ ਹੋ ਰਿਹਾ, ਤੇ ਮਕਤੂਲ ਜਿਸ ਦਾ ਕਾਤਲ ਹੋਣਾ ਉਹ ਆਪ ਚੱਲ ਕੇ ਉਹ ਜਗ੍ਹਾ ਤੇ ਜਾਵੇ ਜਿੱਥੇ ਉਹਦਾ ਕਤਲ ਹੋਣਾ, ਤੇ ਕਾਤਲ ਉਹ ਕਿਰਿਆ ਨੂੰ ਕਰੇ ਪਰ ਉਹ ਸ਼ਾਂਤਮਈ ਹੋ ਕੇ ਬੈਠਾ ਰਹੇ, ਉਹਦੇ ਜਬਰ ਨੂੰ ਹਲੀਮੀ ਨਾਲ ਝੱਲ ਲਵੇ। ਜਦੋਂ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਣ ਉਦੋਂ ਸਾਕਾ ਵਰਤਦਾ, ਤੇ ਸਾਕਾ ਵਰਤਾਇਆ ਨਾ। ਗੁਰੂ ਅਰਜਨ ਮਹਾਰਾਜ ਆਪ ਗਏ ਲਾਹੌਰ ਸ਼ਹਾਦਤ ਦੇਣ, ਗੁਰੂ ਤੇਗ ਬਹਾਦਰ ਮਹਾਰਾਜ ਆਪ ਗਏ ਦਿੱਲੀ ਸ਼ਹਾਦਤ ਦੇਣ, ਤੇ ਜਿਹੜੇ ਗੁਰੂ ਕੇ ਸਿੱਖ ਨੇ ਪੰਜਾ ਸਾਹਿਬ ਦੇ ਇਹ ਆਪ ਗਏ ਪਟੜੀ ਤੇ ਸ਼ਹਾਦਤ ਦੇਣ। ਤਾਂ ਕਿਹਾ ਜਾਂਦਾ ਸਾਕਾ ਪੰਜਾ ਸਾਹਿਬ। ਤੇ ਜਿਹਨਾਂ ਨੂੰ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਇਹ ਉਹ ਸਿੱਖ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਗੁਰੂ ਕਿਰਪਾ ਕਰੇ। ਇਹ ਆਪਣਾ ਵਿਲੱਖਣ ਇਤਿਹਾਸ ਹੈ ਸਿੱਖ ਦੀ ਮਾਨਸਿਕਤਾ ਦੇ ਵਿੱਚੋਂ। ਇਹ ਦਿਹਾੜੇ, ਇਹ ਗੁਰ ਅਸਥਾਨ ਭੁੱਲਣੇ ਨਹੀਂ ਚਾਹੀਦੇ। ਆਓ ਇੱਥੇ ਹੀ ਸਮਾਪਤੀ। ਗੁਰੂ ਘਰ ਦੇ ਕੀਰਤਨੀ ਹੈ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।